ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ, ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਗੁਰਤਾ ਗੱਦੀ ਤੇ ਬਿਰਾਜਮਾਨ, ਸਰਬ ਕਲਾ ਸਮਰੱਥ ਗੁਰਦੇਵ, ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਪ੍ਰਕਾਸ਼ਮਾਨ ਹੋ ਕੇ ਕਿਰਪਾ ਕੀਤੀ ਹੈ। ਆਸਾ ਦੀ ਵਾਰ ਦਾ ਕੀਰਤਨ ਗੁਰੂ ਪਿਆਰਿਆਂ ਨੇ ਸਰਵਣ ਕਰਾਇਆ ਹੈ। ਉਪਰੰਤ ਹਰ ਰੋਜ਼ ਦੀ ਤਰ੍ਹਾਂ ਅੱਜ ਜੋ ਸ੍ਰੀ ਮੁੱਖ ਵਾਕ ਧੰਨ ਗੁਰੂ ਰਾਮਦਾਸ ਜੀ ਦੇ ਘਰੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੋ ਸ੍ਰੀ ਮੁੱਖ ਵਾਕ ਆਪ ਜੀ ਨੇ ਫਰਮਾਇਆ ਹੈ, ਹਰ ਰੋਜ਼ ਦੀ ਤਰ੍ਹਾਂ ਉਸ ਸ਼ਬਦ ਦੀ ਵਿਚਾਰ ਵਾਸਤੇ ਆਪ ਜੀ ਦੀਵਾਨ ਵਿੱਚ ਔਰ ਦੇਸ਼ ਵਿਦੇਸ਼ ਵਿੱਚ ਸਜੇ ਹੋਏ ਹੋ, ਅਰਦਾਸ ਕਰੋ, ਮਨੋਬਿਰਤੀਆਂ ਦੀ ਇਕਾਗਰਤਾ ਬਣੇ, ਗੁਰੂ ਕੇ ਸ਼ਬਦ ਨੂੰ ਵਿਚਾਰ ਸਕੀਏ, ਸੁਣ ਸਕੀਏ। ਅੱਜ ਵਿਸ਼ੇਸ਼ ਤੌਰ 'ਤੇ ਦਮਦਮਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਤਰਸ ਕਰਕੇ ਕਿਰਪਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਸੰਪੂਰਨਤਾ ਕਰਵਾਈ। ਤਕਰੀਬਨ 9.5 ਮਹੀਨੇ ਦਾ ਸਮਾਂ ਲੱਗਾ, ਅੱਜ ਉਹ ਦਿਨ ਹੈ। ਅੱਜ ਤੋਂ ਤਕਰੀਬਨ 102 ਸਾਲ ਪਹਿਲਾਂ ਦੀ ਇਹ ਗੱਲ ਹੈ। ਸੋ ਸਾਧ ਸੰਗਤ ਜੀ, ਵਾਹਿਗੁਰੂ, ਸੰਨ 1604 ਵਿੱਚ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼, ਜੋ ਪਿੱਛੇ ਆਪ ਜੀ ਮਨਾ ਕੇ ਹਟੇ ਹੋ, ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤਾ। ਉਹਦੇ ਤੋਂ ਤਕਰੀਬਨ 102 ਸਾਲ ਬਾਅਦ 1706 ਈਸਵੀ ਵਿੱਚ 5 ਤੇ 6 ਦੇ ਦਰਮਿਆਨ 102 ਸਾਲ ਬਾਅਦ, ਪਹਿਲੇ ਪ੍ਰਕਾਸ਼ ਤੋਂ 102 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਕਰਕੇ ਸੰਪੂਰਨਤਾ ਕੀਤੀ ਸਰੂਪ ਦੀ। ਸੋ ਆਪਾਂ ਉਹ ਵੀ ਇਤਿਹਾਸ ਗੁਰੂ ਸਾਹਿਬ ਦਾ ਕਿਵੇਂ ਕਿਵੇਂ ਬਾਣੀ ਸੰਪੂਰਨਤਾ ਤੱਕ ਆਈ ਹੈ, ਆਪ ਜੀ ਦਾ ਸਰੂਪ ਵਿਚਾਰ ਕਰਾਂਗੇ। ਪਹਿਲਾਂ ਸੰਖੇਪ ਮਾਤਰ ਅੱਜ ਦਾ ਜੋ ਸ਼੍ਰੀ ਮੁੱਖ ਵਾਕ ਹੈ ਉਸ ਦੀ ਵਿਚਾਰ ਆਪਾਂ ਕਰੀਏ, ਅਰਦਾਸ ਕਰੀਏ। ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸ਼ਬਦ ਵਿੱਚੋਂ ਜੋ ਕਿ 719 ਔਰ 20 ਅੰਗ ਉੱਪਰ ਬੈਰਾੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਬੜੀ ਵੱਡੀ ਕਿਰਪਾ ਬਖਸ਼ਿਸ਼ ਕੀਤੀ ਹੈ। ਗੁਰਮੁਖ ਦਾ ਸੁਭਾਅ, ਗੁਰਸਿੱਖ ਦਾ ਸੁਭਾਅ ਕਿਵੇਂ ਦਾ ਹੋਣਾ ਚਾਹੀਦਾ, ਉਹ ਕਿਵੇਂ ਆਪਣੇ ਜੀਵਨ ਦਾ ਲਾਭ ਲੈਂਦਾ ਹੈ, ਆਪਣੇ ਟਾਈਮ ਨੂੰ ਖਰਾਬ ਨਹੀਂ ਕਰਦਾ। ਸੰਸਾਰ ਦੇ ਵਿੱਚ ਕਈ ਕੁਝ ਹੁੰਦਾ ਹੈ, ਕਈ ਕੁਝ ਵਰਤਦਾ ਹੈ, ਕਿਵੇਂ ਉਹਨੇ ਸਾਰੇ ਕੁਝ ਦੇ ਵਿੱਚ ਰਹਿਣਾ ਹੈ, ਕਿਵੇਂ ਆਪਣੇ ਆਪੇ ਨੂੰ ਸ਼ੁੱਧ ਪਵਿੱਤਰ ਰੱਖ ਕੇ ਨਿਰਮਲ ਕਰਕੇ ਇਹ ਸਰੀਰ ਦਾ ਲਾਭ ਲੈਣਾ ਹੈ, ਸਾਰੀ ਗੱਲ ਮਹਾਰਾਜ ਨੇ ਅੱਜ ਦੇ ਸ੍ਰੀ ਮੁੱਖ ਵਾਕ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸੋ ਸੰਪੂਰਨਤਾ ਦਿਵਸ ਦੀ ਵਿਚਾਰ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਜੀ ਦੇ ਸ੍ਰੀ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ।
ਬੈਰਾੜੀ ਰਾਗ ਵਿੱਚ ਮਹੱਲੇ ਚੌਥੇ ਵਿੱਚ ਗੁਰੂ ਨਾਨਕ ਸਾਹਿਬ ਚੌਥੇ ਸਰੂਪ ਦੇ ਵਿੱਚ ਸ਼ਬਦ ਰੂਪ ਹੋ ਕੇ ਇਹ ਫਰਮਾਨ ਕਰ ਰਹੇ ਹਨ।
ਹਰਿ ਜਨ ਰਾਮ ਨਾਮ ਗੁਣ ਗਾਵੇ।
ਹਰ ਜਨ, ਹਰੀ ਦਾ ਜਨ, ਇੱਕ ਹੈ ਮਨੁੱਖ, ਇੱਕ ਹੈ ਜਨ। ਮਨੁੱਖ ਮਤਲਬ ਮਨ ਦੇ ਤਲ ਤੇ ਜਿਉਣ ਵਾਲਾ, ਜਿਹੜਾ ਅਜੇ ਮਨ ਤੇ ਤਨ ਦੇ ਤਲ ਤੇ ਜਿਉਂਦਾ ਉਹਨੂੰ ਕਹੀਏ ਮਨੁੱਖ। ਜਿਹੜਾ ਜਨ ਹੈ, ਜਨ ਸ਼ਬਦ ਜਨਮ ਤੋਂ ਬਣਿਆ, ਜਿਹਦਾ ਦੂਜਾ ਜਨਮ ਹੋ ਗਿਆ। ਇੱਕ ਜਨਮ ਸਰੀਰ ਦਾ ਹੋਇਆ ਸੀ, ਮਾਂ ਬਾਪ ਦੇ ਘਰ ਵਿੱਚ ਹੋਇਆ ਸੀ, ਤੇ ਗੁਰੂ ਘਰ ਦੇ ਨਾਲ ਸਾਂਝ ਪਾ ਕੇ ਗੁਰੂ ਪਾਸੋਂ ਨਾਮ ਦੀ ਦਾਤ ਲੈ ਕੇ, ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ 5 ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਜਿਹੜੀ ਕਮਾਈ ਕੀਤੀ ਹੈ ਨਿਤਨੇਮ ਦੀ, ਬਾਣੀ ਦੇ ਅਭਿਆਸ ਦੀ, ਵਿਚਾਰ ਦੀ, ਗੁਰਮੰਤਰ ਦੀ, ਮੂਲ ਮੰਤਰ ਦੀ ਕਮਾਈ ਕਰਕੇ, ਬਾਕੀ ਇਸ मिट्टी की देही दे विच्चों एक नवी देही का जन्म हुंदा है, जिन्हों गुरु साहब ने कहा जिदे विच सारे गुणी गुण ने, अवगुण कोई नहीं है। कुंगू की काया रतना की ललता, अगर वास तन सास। वो कुंगू की काया केड़ी है? कस्तूर वर्गी, कस्तूरी वर्गी, सुगंधी वाली, आनंद देन वाली। उस काया का जिदे जीवन दे विच जन्म हो जाए, उन्हू फिर पता लगता है आ काया कादे वास्ते मिली सी। वो अंदरली काया है, उदा जन्म होना बड़ा जरूरी है। जे उदा जन्म ना होया फिर वार वार एक काया मरदी रहेगी, दूजी काया मिलती रहेगी। तो हरि दे जन की निशानी पहली सब तो की है, वो राम। हरि मतलब परमात्मा, अकाल पुरख वाहिगुरु, दुखां नूं हरन वाला, जीवन नूं हरा भरा करन वाला। राम जो रमिया होया, ये शब्द समझन वाले ने हरि राम, क्योंकि ये शब्द कई अवतारां ते देवी देवतियां वास्ते भी वरते गए ने। पर इत्थे शब्द ये उस निराकार अकाल पुरख जो सर्ब थां ते व्यापक है, उस हरि वास्ते जो दुखां नूं हरन वाला है, जो खत्म कर देन वाला है, जो सारे थावां ते रमिया होया, वह राम कहिए। नाम, नाम द्वारा, बाणी द्वारा, हर जन राम नाम गुण गावै। गुण परमात्मा दे गुण, परमात्मा दे उपकार, परमात्मा दा सुभा, होर तां उहदा कोई आकार नहीं है, निराकार है। उहदे गुण किवें गावांगे? सौखा कर दिता है महाराज गरीब नवाज जी ने। सतगुरु ने बड़ा वड्डा तरस किया गुण गाउण वास्ते, 1430 अंग महाराज ने साडे वास्ते लिख दिते वी लै सिखा रज के गा, तू थक जाएगा गुण नहीं मुकणगे। रोज गाई जी भावे, दो अंग गा, चार गा, पांच गा लै, तेरी मर्जी है, गाया जरूर कर। गुण गाउण दा इहदे बाणी तो बिना होर कोई दुनिया विच अज तक कोई वसीला बनिया ही नहीं परमात्मा दे गुण गाउण दा। जे अकाल पुरख की कोई तस्वीर दुनिया विच बनी है, भावे वो आपां कहने अमूर्त है, उहदा कोई उहदा तस्वीर नहीं है, पर गुरु साहब ने एक कमाल कर दिती साढ़े ते वास्ते, इन्ना वड्डा साड़ी किस्मत जगा दिती गुरु साहब ने भी जिथे उन्होंने कहा सी ना अकाल मूरत, कि सिखो मैं तुहानू एक मूरत नाल जोड़न लगा। वो केड़ी अकाल? अकाल मैंने जो काल दे नाल घटदी नहीं, काल घड़ी चलन दे नाल, वेखो सारियां चीजां घट रही ने, शरीर घटदा है, सूरज घट रहा है, चंद्रमा घट रहा है, पृथ्वी घट रही है, प्राणियां हो जांदियां ने चीजां, वेखो सारियां। पर अकाल दा मतलब है जो पुराना नहीं हुंदा, जो सदा नवा रहिंदा, साडे अंदर भी है उहदी अंश। शरीर वेखो किन्ने रूप बदल जांदा है। आपां कई बारी कहने आ मेरी स्कूल दी फोटो, आ दूजी फोटो, आ तीजी, आ हुण चिट्टे वालां वाली आ गई। जे पुछिए भी पहला वाला मन, हुण मन दियां भी फोटोआं विखा दे चार पंज, कहिंदे नहीं वो अंदर वाला ते उस तरह दा ही है जिवें दा जम्मिया सी, अज भी उस तरह ही, मरण दे नेड़े आ गए, उहनूं कोई फर्क नहीं पिया। उहनूं कहिंदे ने अकाल दी अंश। कहो कबीर यह राम की अंश, जस कागद पर मिटै ना मंस। उस अंश नूं लभना है अंदरों, अंश बंस ते ओ सी, अंश ओ सी, ठीक है बारलियां कुछ अंशां ने, वो अंश है, अंशी जिंदगी है सिख दी, एक बंस है, वो बंस वक्री चीज है, बंसावली, वो परिवार नाल संबंध रखती, वो शरीर नाल संबंध रखती, वो संसार दा त्रै गुणी वरतारा है, धर्म उहदे नाल संबंध नहीं रखता, पर शरीर कित्थों आया है, वो अंश नाल संबंध रखता है, अंश कित्थों आई है, ये अंश आई है निराकार अकाल पुरख दे घरों, उहदी अंश है। तां महाराज कहिंदे ने कि वह तैनू मैं एक रब, अज तक दुनिया विच जिहदी कोई तस्वीर नहीं बना सकिया, कोई तस्वीर तसवर, कोई बड़ा औखा काम है। अवतार जां भगत जन आए ने हुण रब दी गल भी उन्हां जरूर करनी सी, क्योंकि जदों अंदर वो प्रगट हुंदा ते बंदा उन्हूं रोक ही नहीं सकदा गल करन तों बिना, उहदे अंदरों वो ठाठा मारदा है पावर जिहड़ी है शक्ति जिहड़ी है। और यह भी गल है भी कई बारी वो समाज दुनिया के लोगों नूं जिहड़ियां गल्लां माफक नहीं आउंदियां वह भी कह जांदा, वो पावर ही इन्नी आवेश इन्ना, जिवें हुण हड़ आ जाए किनारे ते उन्ना चिर ही रहणगे ना जिन्ना चिर पानी हद बन्नी विच, जदों एकदम फलड आ जाए तो फिर तो किनारे कोई भन के पासे कर दिंदा। प्रेम एक ऐसा हड़ है जिन्हों संभालना बहुत औखा है। हाँ, इहदी रीस करके कोई कईआं लै के किनारे ना ढाउण लग पए, अजकल ढाउण वाले बड़े ने, इहदी ओट विच भी चलो पानी तो साडी नदी विच है नहीं, पानी ते आया नहीं, प्रेम ते आया नहीं, भावना ते आई नहीं, ज्ञान ते आया नहीं, आपां कई ना कई दे नाल ही किनारे ढा दिंदे आ, नाले लोकां नूं कहांगे असी भी बड़े वड्डे क्रांतिकारी आ, क्यों असी किनारे ढा के रख दित्ते ने, बनाउण दी जाच सिखी है, उह तां आपणे आप ही हुंदा है। तां उहदे जीवन दे विच गुरु साहिब ने कहा कि एक तुहानू मैं गुरु के सिखो जां संसार दे सारे लोको, इहदे विच भगत जन वी ने, अगे आपां विचार करांगे, बड़ा वड्डा गुरु साहिब ने यूनीवर्सल सिस्टम दिता है गुरु ग्रंथ साहिब दे विच, जे बाहरों दी तको जे अंदरूनी तको फिर ते गुणी गाउणे ने, फिर ते रस ते आनंद दीआं गल्लां करनीआं ने, जदों आपां बाहरलीआं वी गल्लां करने आ ते इक कमाल कर दित्ती गुरु ग्रंथ साहिब जी दी संपादना करन दे विच। सारे धर्मां दे ग्रंथ आपो अपने मत दे अनुसार उह सत्कार करदे ने, पर तुसीं कदी वेखोगे हिंदू मत दा ग्रंथ होवेगा उहदे विच मुसलमान दी गल नहीं होवेगी, कुरान होवेगी उहदे विच ईसाई दी गल नहीं होवेगी, बाइबल होवेगी उहदे विच मुसलमान दी गल नहीं होवेगी, पर साडे बापू दे विच नमाज ते पूजा करन वाले दोवें इक्को थां ते बैठे ने। ये गुरु अर्जन देव जी की विशेष देन है, विशालता भी है और दृढ़ता भी है। विच विच आप थोड़ी थोड़ी विचार करते जाने, दो चीजा गुरु ग्रंथ साहब के विच ध्यान रखना बड़ा जरूरी है। अज के समय में सिख नूं जिहड़ा अज समा चल रहा, अज सानू गुरु नानक साहब जी जिन्ना विशाल हिरदा रखना भी बड़ा जरूरी है। गुरु नानक दे घर दे विच विरोधी बाहरों दिसदे ने, अंदरों नहीं हुंदे, जिहड़े भगत ने विरोधी अंदरों नहीं हुंदे, बाहरों लगदा है। बाबा फरीद साहब कहिंदे ने कब ही चल ना आयो पंजे वक्त मसीत, हुण एक अलंकार रूपक है, मुसलमाना दी शरह है, वो नमाज पढ़दे ने, उहदा जिक्र आया विच। और बाबा फरीद साहब जी खुल ख्याली भी ने पर फिर भी नमाज की गल करते हैं, थोड़ा जिहा तवज्जो दिओगे गल्लां पगड़ विच आउणगीआं। भगत नामदेव जी ने उपासना की है जो सर्व व्यापक वाहगुरु सारे थावां ते, उहनां दी सारी बाणी पढ़ो, वह निराकार जो सर्व व्यापक है उहदी गल करते हैं, वह समुद्र विच भी है, रुखां विच भी है, सारे शब्द ने मैं विस्तार विच नहीं जावांगा। होर जे तुसीं पढ़ना होवे ते गुरु गोबिंद सिंह महाराज जी की कृपा दे लिखत पढ़ लो, अकाल उस्तत, वह उदों भी अगे लैके चली जाती है अकाल उस्तत। सारियां बाणियां दा आपस विच रिलेशन संबंध है। तां जदों फिर भी भगत जी जिहड़े वंश दे विच जिहड़े विच पले सन कुदरती किते बाहर निकले, हुण भगत नूं की परवाह है कि मंदिर है कि मसीत है, उहने ते अकाल नूं वेखणा है सारियां दे विचों। लंघदे लंघदे एक दिन मंदिर दे अगों निकलदे सन ते मंदिर दे अगों निकलदिआं निकलदिआं अगे ख्याल आया भी लोकी भी मैनूं बड़ा कहिंदे मंदिर विच नहीं जांदा, चलो मेरा रब मंदिर तो बाहर भी है पर यह भी तो कहा जा सकता मंदिर दे विच भी है, मंदिर भी तो एक थां ही है ना, ब्रह्मांड का एक टुकड़ा ही है ना, उत्थे भी तो होएगा ही, बाहर भी है। ਤਾਂ ਉੱਥੇ ਚਲੇ ਗਏ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਆਏ ਹੱਸਦੇ ਖੇਡਦੀ ਆਪਣੀ ਮੌਜ ਦੇ ਵਿੱਚ, ਭਗਤ ਕਰਤ ਨਾਮਾ ਪਕਰ ਉਠਾਇਆ। ਹੁਣ ਪੰਡਿਤ ਜੀ ਆ ਗਏ, ਪੰਡਿਤ ਜੀ ਨੂੰ ਫਿਕਰ ਪੈ ਜਾਏਗਾ, ਪੰਡਿਤ ਜੀ ਨੂੰ ਫਿਕਰ ਪੈ ਗਿਆ ਵੀ ਜੇ ਨਾਮਦੇਵ ਆ ਗਿਆ ਤੇ ਨਾਮਦੇਵ ਕਸ਼ਿਸ਼ ਆ, ਖਿੱਚੇ, ਸਾਧੂ ਦੀ ਨਿਸ਼ਾਨੀ ਇਹ ਹੈ, ਉਹਨੇ ਖਿੱਚ ਲੈਣਾ ਲੋਕਾਂ ਨੂੰ ਆਪਣੇ ਵੱਲ। ਤੇ ਪੰਡਿਤ ਨੂੰ ਹਮੇਸ਼ਾ ਇਹ ਫਿਕਰ ਪਿਆ ਰਹਿੰਦਾ ਮੇਰੀ ਵੋਟਿੰਗ ਕਿੰਨੀ ਕੁ ਹੈ, ਭਗਤ ਨੂੰ ਕਦੀ ਇਹ ਫਿਕਰ ਨਹੀਂ ਪਿਆ। ਉਹ ਕਹਿੰਦਾ ਇੱਕ ਹੋ ਜਾਣ, ਚਾਰ ਹੋ ਜਾਣ, ਸਾਰੇ ਹੋ ਜਾਣ, ਤਾਂ ਵੀ ਕੋਈ ਫਰਕ ਨਹੀਂ, ਫਰਕ ਨਹੀਂ ਪੈਂਦਾ ਉਹਨੂੰ ਵੀ ਕਿੰਨੇ ਬੰਦੇ ਝੁਕਦੇ ਨੇ, ਪੰਡਿਤ ਨੂੰ ਫਰਕ ਪੈਂਦਾ। ਪੰਡਿਤ ਦੇ ਤੇ ਵੀਵਰ ਕਿਤੇ ਘੱਟ ਜਾਣ, ਕਈ ਬੰਦੇ ਮੈਂ ਇੱਥੇ ਸੁਣੇ ਨੇ ਵੱਡੇ ਵੱਡੇ ਸੋਸ਼ਲ ਮੀਡੀਆ ਦੇ ਉੱਤੇ, ਉਹ ਕਹਿੰਦੇ ਗੁਰਬਾਣੀ ਦੀ ਗੱਲ ਤੇ ਸਾਰੀ ਸੁਣਾਈਏ, ਕਈ ਉਹਨਾਂ ਨੂੰ ਕਹਿੰਦੇ ਗੁਰਬਾਣੀ ਦੀ ਗੱਲ ਸੁਣਾਇਆ ਕਰੋ ਵੀ ਆ ਚੁਟਕਲੇ ਨਾ ਸੁਣਾਇਆ ਕਰੋ, ਉਹ ਕਹਿੰਦੇ ਜਿੰਨਾ ਚਿਰ ਚੁਟਕਲੇ ਨਾ ਸੁਣਾਈਏ ਉਹਨਾਂ ਚਿਰ ਵੀਵਰ ਨਹੀਂ ਬਣਦੇ, ਤੇ ਫਿਰ ਕਿਤੇ ਰਾਜਨੀਤਿਕ ਆਗੂ ਬਣ ਜਾਣਾ ਸੀ, ਫਿਰ ਸਿੱਧੇ ਸਿੱਧੇ ਹੋ ਕੇ ਵੋਟਾਂ ਇਕੱਠੀਆਂ ਕਰ ਲੈਣੀਆਂ ਸਨ। ਗੱਲ ਅਸੀਂ ਲੋਕਾਂ ਤੋਂ ਪੁੱਛ ਕੇ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਕਰਨੀ। ਭਗਤ ਜੀ ਆ ਗਏ, ਭਗਤ ਕਰਤ ਨਾਮਾ ਪਕੜ ਉਠਾਇਆ। ਛੋਟੀ ਗੱਲ ਕਰਾਂ, ਪੰਡਿਤ ਨੇ ਬਾਹ ਫੜਿਆ, ਕਹਿੰਦੇ ਚੱਲ ਬਾਹਰ, ਧੱਕਾ ਮੁੱਕੀ ਹੋ ਗਈ, ਖਿੱਚਤਾਣੀ ਹੋ ਗਈ। ਤਾਂ ਭਗਤ ਜੀ ਬਾਹਰ ਆ ਗਏ, ਪਿਛਲੇ ਪਾਸੇ ਜਾ ਕੇ ਉੱਥੇ ਜਾ ਕੇ ਹੱਥਾਂ ਦੇ ਨਾਲ ਤਾੜੀਆਂ ਮਾਰ ਕੇ ਰੱਬ ਨੂੰ ਗਾਉਣ ਲੱਗ ਪਏ, ਭਗਤ ਕਰਤ ਨਾਮਾ ਪਕੜ ਉਠਾਇਆ। ਹਿੰਦੜੀ ਜਾਤ ਮੇਰੀ ਜਾਦਮ ਰਾਇਆ, ਛਿਪਕ ਕੇ ਜਨਮ ਕਾਹੇ ਕੋ ਆਇਆ। ਗੱਲਾਂ ਸਿੱਧੀਆਂ ਨੇ ਭਗਤਾਂ ਦੀਆਂ, ਕਾਹਦੇ ਵਾਸਤੇ ਮੈਨੂੰ ਤੂੰ ਬਣਾ ਦਿੱਤਾ ਸੀ, ਤੇਰੇ ਮੰਦਿਰ ਵਿੱਚ ਵੀ ਨਹੀਂ ਆਉਣ ਦਿੰਦੇ। ਦੇਹੁਰੇ ਪਾਛੇ ਬੈਠਾ ਜਾਏ, ਛੋਟੀ ਗੱਲ ਕਰਾਂ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਸਵਾਦ ਆ ਗਿਆ ਭਗਤੀ ਕਰਨ, ਸਵਾਦ ਆ ਗਿਆ। ਉਸ ਮੰਦਿਰ ਦਾ ਮੂੰਹ ਬਦਲ ਕੇ ਦੂਜੇ ਪਾਸੇ ਹੋ ਗਿਆ, ਅੱਜ ਵੀ ਹੋਇਆ ਹੋਇਆ, ਉਹਦੇ ਪ੍ਰਤੱਖ ਉੱਥੇ ਸਬੂਤ ਮਿਲਦੇ ਨੇ ਕਿ ਮੰਦਿਰ ਘੁੰਮਿਆ, ਦੇਹੁਰਾ ਘੁੰਮਿਆ। ਕੋਈ ਜਿੰਨੀ ਮਰਜ਼ੀ ਲੱਤਾਂ ਉਡਾਈ ਜਾਏ, ਫਿਲਾਸਫੀ ਹੈ, ਫਲਾਣਾ ਹੈ, ਢਿੰਗੜਾ ਹੈ, ਸੱਚਾਈ ਨੂੰ ਤੁਸੀਂ ਕਿੱਥੋਂ ਦਪਾ ਲਓਗੇ? ਸੱਚਾਈ ਤਾਂ ਸੱਤ ਪੱਤਰ ਤੋੜ ਕੇ ਬਾਹਰ ਆ ਜਾਏਗੀ। ਉਹ ਘੁੰਮਿਆ, ਮੂੰਹ ਇੱਧਰ ਹੋ ਗਿਆ ਰੱਬ ਦਾ, ਤੇ ਨਾਮਦੇਵ ਦੇ ਨਾਲ ਗੱਲਾਂ ਕੀਤੀਆਂ, ਸਵਾਦ ਆ ਜਾਏ। ਇਸ ਲਈ ਕੋਈ ਗੱਲ ਚੇਤੇ ਆ ਗਈ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਬਖਸ਼ੇ ਹੋਏ ਸੰਤ ਮਹਾਂਪੁਰਸ਼ ਇੱਕ ਬਚਨ ਕਰਿਆ ਕਰਦੇ ਸੀ, ਉਹ ਕਹਿੰਦੇ ਸੀ, ਸਿੱਖਾ ਤੂੰ ਹਮੇਸ਼ਾ ਕਹਿੰਦਾ ਵੀ ਮੈਂ ਆਪਣੇ ਗੁਰੂ ਨੂੰ ਆਹ ਗੱਲਾਂ ਕਹਿ ਕੇ ਆਇਆ, ਪਰ ਮੈਨੂੰ ਇਹ ਦੱਸ ਵੀ ਸਾਰੀ ਜ਼ਿੰਦਗੀ ਵਿੱਚ ਕਦੇ ਤੈਨੂੰ ਗੁਰੂ ਨੇ ਵੀ ਆਵਾਜ਼ ਮਾਰੀ ਹੈ ਕਿ ਨਹੀਂ? ਜਿੱਦਣ ਉਹਨੇ ਆਵਾਜ਼ ਮਾਰੀ ਉਦਣ ਸਵਾਦ ਆਉਣਾ ਹੈ। ਰੱਬ ਨੇ ਮੂੰਹ ਫੇਰ ਦਿੱਤਾ, ਨਾਮਦੇਵ ਨੂੰ ਕੱਢਿਆ ਸੀ ਮੰਦਿਰ ਦੇ ਵਿੱਚੋਂ, ਨਾਮਦੇਵ ਨੂੰ ਮੰਦਿਰ ਵਿੱਚੋਂ ਕੱਢਿਆ ਤੇ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਪਾਤਸ਼ਾਹ, ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕਹਿ ਦਿੱਤਾ ਕਿ ਲਓ ਭਗਤ ਨਾਮਦੇਵ ਜੀ, ਪੰਡਿਤ ਨੇ ਤੇ ਤੁਹਾਨੂੰ ਮੰਦਿਰ ਵਿੱਚੋਂ ਕੱਢਿਆ ਸੀ, ਅੱਜ ਮੈਂ ਤੁਹਾਨੂੰ ਹਰਿਮੰਦਰ ਸਾਹਿਬ ਵਿੱਚ ਬਿਠਾ ਦਿੰਦਾ। ਅੱਜ ਉਹ ਥਾਂ ਨਹੀਂ ਹੋਵੇਗਾ ਦੁਨੀਆ ਤਾਂ ਜਿੱਥੇ ਨਾਮਦੇਵ ਦੀ ਆਵਾਜ਼ ਨਹੀਂ ਆਏਗੀ, ਜਿੱਥੇ ਨਾਮਦੇਵ ਦੀ ਗੱਲ ਨਹੀਂ ਚੱਲੇਗੀ। ਇਹ ਇੱਕ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਐਸੀ ਕੇਂਦਰ ਦਿੱਤਾ ਹੈ ਕਿ ਜਿੱਥੇ ਸਾਰੀ ਭਗਤੀ ਲਹਿਰ ਇੱਕ ਥਾਂ ਤੇ ਇਕੱਠੀ ਕਰ ਦਿੱਤੀ। ਆਪ ਜੀ ਨੂੰ ਪਤਾ ਹੋਵੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਉਂ ਹੋਈ ਸੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਉਂ ਹੋਈ ਸੀ, ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੋਈ ਸੀ, ਬਾਕੀ 8-10 ਹੋਰ ਕਾਰਨ ਸਨ, ਉਹ ਸੈਕਿੰਡ ਸਨ, ਯਾਨੀ ਕਿ ਪਿੱਛੇ ਹੁੰਦੇ ਸਨ। ਉਹਨਾਂ ਵਿੱਚ ਚੰਦੂ ਵੀ ਸੀ, ਉਹਨਾਂ ਵਿੱਚ ਹੋਰ ਵੀ ਸਨ, ਸਰਵਰੀਏ ਸਨ, ਕਈ ਕੁਝ ਆਉਂਦਾ ਸੀ, ਪਰ ਜਿਹੜਾ ਮੁੱਖ ਕਾਰਨ ਸੀ ਨਾ, ਮੁੱਖ ਕਾਰਨ ਉਹ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਕਾਂਬਾ ਲੱਗ ਗਿਆ ਸੀ ਕਿ ਇਸ ਗ੍ਰੰਥ ਦੇ ਵਿੱਚ ਇੰਨੀ ਗੱਲ ਹੈ, ਇੰਨੀ ਸੱਚਾਈ ਹੈ ਕਿ ਇਹਨੂੰ ਪੜ੍ਹ ਕੇ ਬੰਦਾ ਇੰਨਾ ਜਾਗ ਪਏਗਾ, ਇੰਨਾ ਨਿਰਭੈ ਹੋ ਜਾਏਗਾ ਵੀ ਉਹਨੇ ਕਿਸੇ ਦੀ ਇਸ ਤਰ੍ਹਾਂ ਦੇ ਜਿਹੜੇ ਪ੍ਰਾਪੋਗੰਡੇ ਨੇ ਇਹਨਾਂ ਸਰਕਾਰਾਂ ਦੀ ਪਰਵਾਹ ਨਹੀਂ ਕਰਨੀ, ਨਿਰਭੈ ਕਰਦੀ ਬਾਣੀ। ਇਸੇ ਕਰਕੇ ਪ੍ਰਕਾਸ਼ ਹੋਇਆ ਸਨ 1604 ਵਿੱਚ ਅਤੇ ਸ਼ਹੀਦੀ ਹੋਈ 1606 ਵਿੱਚ। 2 ਸਾਲ ਲੱਗੇ ਸਨ ਸਰਕਾਰ ਨੂੰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲੱਗਿਆਂ। ਇਹ ਸੱਚ ਸੀ ਔਰ ਇਹ ਯਤਨ ਕੀਤੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਕਈ ਬੰਦੇ ਆਏ ਵੀ ਅਸੀਂ ਆਪਣੇ ਸ਼ਬਦ ਪਾ ਦੇਣੇ, ਅਸੀਂ ਮਿਲਾਵਟ ਕਰ ਦੇਣੀ। ਔਰ ਮੈਂ ਇਹ ਬੇਨਤੀ ਇੱਥੇ ਸਾਫ ਸਾਫ ਕਰਨੀ ਚਾਹੁੰਦਾ, ਇਹ ਉਦੋਂ ਦੀ ਗੱਲ ਨਹੀਂ, ਸਦਾ ਹੀ ਇਸ ਤਰ੍ਹਾਂ ਰਿਹਾ ਹੈ। ਅੱਜ ਵੀ ਬੜੇ ਹੀ ਖਤਰਨਾਕ ਰੂਪ ਦੇ ਵਿੱਚ, ਖਤਰਨਾਕ ਮੈਂ ਤਾਂ ਕਿਹਾ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾ ਨੂੰ ਤੋੜਨ ਵਾਲੇ ਬਾਹਰੋਂ ਆਉਂਦੇ ਸਨ, ਉਹਨਾਂ ਦੇ ਕੱਪੜੇ ਵੀ ਸਾਡੇ ਤੋਂ ਵੱਖਰੇ ਸਨ, ਅਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾ ਯਾਨੀ ਕਿ ਏਕਤਵ ਨੂੰ ਤੋੜਨ ਵਾਸਤੇ ਸਾਡੇ ਵਿੱਚੋਂ ਹੀ ਪੈਦਾ, ਕੱਪੜੇ ਸਾਡੇ ਵਰਗੇ, ਗਾਤਰਾ ਵਧੀਆ, ਕਿਰਪਾਨ ਵਧੀਆ, ਪੱਗ ਪੇਚਾਂ ਵਾਲੀ, ਕਿਰਪਾਨ ਬੜੀ ਸੋਹਣੀ, ਕੀ ਕਰ ਲਓਗੇ ਤੁਸੀਂ? ਸੰਗਤ ਵਿਚਾਰੀ ਕੀ ਕਰੇ? ਸੰਗਤ 'ਤੇ ਅਸੀਂ ਬਹਿੰਦੇ ਹਾਂ, ਸੰਗਤ 'ਤੇ ਅਸੀਂ ਆਈਏ, ਸਾਡੇ ਕੋਲ ਇਸ ਤਰ੍ਹਾਂ ਦੇ ਸਰੀਰ ਆ ਕੇ ਬੈਠ ਜਾਂਦੇ ਨੇ ਬਈ ਉਹ ਸਾਨੂੰ ਆਪਣਾ, ਕਈ ਵਾਰੀ ਸ਼ਰਮ ਆਉਂਦੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਦੀਏ, ਉਹ ਆਉਂਦੀ ਹੈ ਵੀ ਜਿਵੇਂ ਮੇਰਾ ਪਿਓ ਬੈਠਾ ਹੈ, ਪਰ ਮਨ ਪਤਾ ਨਹੀਂ ਕਿਹੜੇ ਕਿਹੜੇ ਖਿਆਲ ਪੈਦਾ ਕਰ ਲੈਂਦਾ। ਇਹ ਸੰਗਤ 'ਤੇ ਵਿਚਾਰੀ ਭੋਲੀ ਹੁੰਦੀ ਹੈ, ਉਹ ਤਾਂ ਵੇਖ ਲੈਂਦੀ ਹੈ ਬਾਬਾ ਜੀ ਨੇ ਵੇਖੋ ਬੜੇ ਵਿਰਾਗੀ ਹੋ ਗਏ ਨੇ, ਸਿਰ 'ਤੇ ਕੰਬਲ ਬੰਨ੍ਹ ਲਿਆ ਇਹਨਾਂ ਨੇ, ਕਦੀ ਚਾਦਰ ਬੰਨ੍ਹ ਲਈਏ, ਕਦੀ ਇੱਧਰ ਲੜੀ ਲਮਕਾਲੀ, ਕਦੀ ਉੱਧਰ, ਕਦੀ ਫਲਾਣਾ, ਕਦੀ ਕੁਝ ਬਣ ਗਿਆ, ਕਦੀ ਕੁਝ ਬਣ ਗਿਆ। ਉਹਨਾਂ ਦੇ ਵਿਚਾਰਿਆਂ ਭਰੋਸਾ ਕਰ ਲੈਣਾ, ਬਹੁਤ ਹੀ ਵਿਰਾਗੀ ਹੋ ਗਏ ਨੇ, ਪਤਾ ਹੀ ਨਹੀਂ ਲੱਗਦਾ ਪਿਆ ਕਰਨਾ ਕੀ ਹੈ। ਬਾਅਦ ਵਿੱਚ ਪਤਾ ਲੱਗਾ ਵੀ ਇਹਨਾਂ ਨੂੰ ਗਿਆਨ ਹੋ ਗਿਆ, ਬਾਅਦ ਵਿੱਚ ਜਦੋਂ ਸਾਰਾ ਕੁਝ ਬਲੇਟ ਬਲੂਟ ਕੇ ਇਕੱਠਾ ਕਰ ਲਿਆ ਨਾ, ਗਿਆਨ ਬਾਅਦ ਵਿੱਚ ਹੋਇਆ। ਚੰਗਾ ਹੁੰਦਾ ਕਿਤੇ ਪਹਿਲਾਂ ਹੋ ਜਾਂਦਾ, ਛਾਨੀ ਹੋਣੀ ਸੀ ਉਹਨੂੰ। ਚਲੋ ਮੈਂ ਬੇਨਤੀ ਕਰ ਰਿਹਾ ਸੀ ਵੀ ਸਾਧ ਸੰਗਤ ਜੀ, ਮਹਾਰਾਜ ਨੇ ਵਿਰੋਧੀ ਨਹੀਂ ਸਨ, ਸਾਨੂੰ ਵਿਰੋਧੀ ਲੱਗਦੇ ਨੇ ਵੀ ਨਮਾਜ਼ ਤੇ ਪੂਜਾ ਵਾਲਾ, ਜਿਹਨੂੰ ਮੰਦਿਰ ਵਿੱਚ ਨਹੀਂ ਸੀ ਬਹਿਣ ਦਿੱਤਾ, ਅੱਜ ਹਰਿਮੰਦਰ ਸਾਹਿਬ ਦੇ ਵਿੱਚੋਂ ਉਸ ਭਗਤ ਨਾਮਦੇਵ ਦੀ ਆਵਾਜ਼ ਗੂੰਜਦੀ ਏ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਣੀ, ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ। ਹੁਣ ਖੁਦਾ ਵਾਲੇ ਇਸਲਾਮ ਵਾਲੇ ਸ਼ਬਦ ਵਿੱਚ ਆ ਗਏ, ਤਾਂ ਕਹਿਣ ਤੋਂ ਗੱਲ ਭਾਵ ਕੀ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਕਿਰਪਾ ਕੀਤੀ, ਉਹਦੇ ਵਿੱਚ ਸਾਧ ਸੰਗਤ ਜੀ ਇਹ ਸ਼ੁਰੂਆਤ ਕਿੱਥੋਂ ਹੋਈ, ਆਪਾਂ ਸ੍ਰੀ ਮੁੱਖ ਵਾਕ ਦੇ ਵਿਚਾਰ ਬਾਅਦ ਵਿੱਚ ਕਰ ਲਾਂਗੇ, ਹੁਣ ਮਨ ਇੱਥੇ ਟਿਕਿਆ ਹੋਇਆ ਵਿਚਾਰ ਦੇ ਵਿੱਚ। ਇਹ ਆਦਿ ਬਾਣੀ ਹੈ, ਇੱਕ ਸੌਖਾ ਤਰੀਕਾ ਰੱਬ ਦੇ ਨਾਲ ਜੁੜਨ ਦਾ। ਦੁਨੀਆਂ ਵਿੱਚ ਬੜੇ ਤਪੀਸਰ ਆਏ ਨੇ, ਉਹਨਾਂ ਕਿਹਾ ਜਿਵੇਂ ਮੈਂ ਤਪੱਸਿਆ ਕੀਤੀ ਉਵੇਂ ਕਰੋ। ਆਮ ਬੰਦਾ ਵਿਚਾਰਾ ਕੀ ਕਰੇ, ਜਿੰਨੇ ਆਪਣੇ ਨਿਆਣੇ ਵੀ ਪਾਲਣੇ ਨੇ, ਕੰਮ ਵੀ ਕਰਨਾ ਹੈ, ਸਰੀਰ ਵੀ ਕਮਜ਼ੋਰ ਨੇ, ਕਿਵੇਂ ਤਪੱਸਿਆ ਕਰੋਗੇ? ਬੜੀ ਔਖੀ ਗੱਲ ਹੈ, ਬਹੁਤ ਔਖਾ। ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਨੇ ਸ਼ਬਦ ਲੈ ਕੇ ਆਉਂਦਾ ਜੋ ਪਹਿਲਾਂ ਹੀ ਮੌਜੂਦ ਸੀ। ਤੁਸੀਂ ਇੰਨੇ ਵੱਡੇ ਭਾਗਾਂ ਵਾਲੇ ਹੋ ਗੁਰਸਿੱਖੋ, ਤੁਹਾਡਾ ਗੁਰੂ ਉਦੋਂ ਵੀ ਸੀ ਜਦੋਂ ਅਜੇ ਸ੍ਰਿਸ਼ਟੀ ਵੀ ਨਹੀਂ ਸੀ ਬਣੀ। ਅੱਜ ਕੋਈ ਲੱਖ ਕਹੀ ਜਾਏ ਅਸੀਂ ਸਨਾਤਨ ਹਾਂ, ਸਾਡਾ ਆਦਿ ਧਰਮ ਹੈ, ਨਹੀਂ, ਕਿਸੇ ਦਾ ਕਿਸੇ ਨੂੰ ਧਰਮ, ਉਹਨੂੰ ਮੁਬਾਰਕ ਹੈ ਆਪਣਾ ਧਰਮ ਉਹ ਕਮਾਏ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੇ, ਮੈਂ ਵਿੱਚ ਗੱਲ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਵਿਸ਼ਾਲਤਾ ਵੀ ਵਰਤੀ ਹੈ ਤੇ ਦ੍ਰਿੜਤਾ ਵੀ ਵਰਤੀ ਹੈ। ਦੋ ਲਫ਼ਜ਼ ਥੋੜੇ ਜਿਹੇ ਮਿੰਟਾਂ ਵਿੱਚ ਕਹਿ ਦਿਆਂ। ਅੱਜ ਅਸੀਂ ਕੀ ਕਰਨੇ ਆ, ਜਾਂ ਤੇ ਵਿਸ਼ਾਲ ਇੰਨੇ ਹੋ ਜਾਂਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਵਿਚਲੇ ਅਨਮਤੀ ਜਿਹੜੇ ਨਾਂ ਆਏ ਨੇ ਉਹਨਾਂ ਨੂੰ, ਅਵਤਾਰਾਂ ਨੂੰ ਮੰਨਣ ਤੱਕ ਤਿਆਰ ਹੋ ਜਾਂਦੇ ਹਾਂ, ਤੇ ਜਾਂ ਅਸੀਂ ਸਕਰੀਨ ਦਿਮਾਗ ਨੂੰ ਇੰਨਾ ਕਰ ਲੈਂਦੇ ਹਾਂ ਛੋਟਾ ਵੀ ਜੇ ਵਿੱਚ ਕਿਤੇ ਆ ਗਿਆ मतलब थोड़ा जा किसी देवते का ना आ गया, किसी का आ गया, अवतार का आ गया, कहिंदे इह ते जी इह हिंदूवाद है। गल किहड़ी है, विशालता रख पर तू अपने गुरु के उत्ते दृढ़ता भी रख। दो गल्लां कट्ठियां तैनू रखनियां पैणगियां, गल्लां लंबियां ने समय दे विच पूरियां नहीं आउणियां। गुरु हरिराय साहिब जी ने गुण दिता सिख नूं, विशालता भी रखनी। छोटी गल करांगा, एक फुल टुट गया ते गुरु हरिराय साहिब अखां विचों पाणी जांदा। दादे ने पुछिया क्यों, कहिंदे फुल टुट गया। किन्नी नरमाई होवेगी वी फुल टुटण नाल अखां विचों पाणी आउंदा। फुल टुट गया। दूजे पासे राम राय पुत्र है, दिल्ली गया, औरंगजेब नूं कई चीजां विखाइयां, करामतां विखाइयां, गुरु ने नाराजगी नहीं की। चलो कोई हर्ज नहीं, ये छोटी मोटी गल है। पर जदों लफज गुरबाणी का बदलिया, क्यों बदलिया? राम राय नूं ये सी कि मेरा बापू बड़ा नरम दिल है, फुल टुटिया उसके अखां विचों पानी वगदा सी, मैनू की कहन लगा जे मैं एक लफज बदल लिया तो मैनू की कहन लगा। इस भुलेखे विच एक अखर बदल दिता। जदों गुरु साहब नूं पता लगता, कहिंदे कौन? राम राय। कहिंदे किन्नू? कहिंदे राम राय जिन्हें काम किया। कहिंदे महाराज तुहाडा पुत्तर है। कहिंदे पहला सी, हुण नहीं, जाए। दृढ़ता इन्नी ते नम्रता इन्नी, दोवें चीजां कट्ठियां रखणियां। यह सुभा अकाल पुरख दा है। जाप साहब पढ़ो, नमो सूरज सूरजे, नमो चंद्र चंद्रे। तेरा सुभा सूरज वर्गा गर्म भी है, तेरा सुभा चंद्रमा वर्गा ठंडा भी है। मिक्सिंग है सिक्खी जड़ी। जदों किसी चीज की लोड़ पैंदी है, पैदा हो जाती। गुरु साहब ने दोवें चीजा दित्तियां ने गुरु ग्रंथ साहब दे विच, दृढ़ता भी दित्ती है। और अज गुरु ग्रंथ साहब जी विच इंटर करना उन्हां जुंडलियां नूं बहुत औखा हो गया है, जिन्हां नूं पता है जे इन्हां दा ग्रंथ साबित रहा ते इन्हां दा पंथ कोई नहीं तोड़ सकदा। इन्हां दा पंथ तोड़न दा तरीका इक्को ही है, इन्हां दा ग्रंथ किते तोड़ दिओ। आप जी तुसीं कहोगे भी इह नवीं गल कर रहा है, इह गल किते है नहीं, भी एवें भड़का रहा लोकां नूं। मैं गुरु साहब दे आसे वाला कहना, अगो तो समा आएगा जिवें, पर मैं तुहानूं कहना चाहुंना, अज जिहड़े बंदे दसम गुरु की बाणी नूं खंडन कर रहे ने, उसे तर्ज ते आउण वाले 5-10-20 सालां तक यह गुरु ग्रंथ साहब नूं खंडन करनगे। क्योंकि जदों तुसीं पढ़दे हो तुहानूं पता लगा जिहड़े मापदंड दे नाल उह उस बाणी नूं खंडन कर रहे ने, उह सारियां चीज़ां गुरु ग्रंथ साहब दे विच हैण। वह सिर्फ सन ला रहे ने, क्योंकि सीधा तो तुसी वड़न नहीं देना, ते नाले तुहानू मोशन भी करना भी साडा गुरु एक है। ये गल्लां बार बार दिमाग में एका बाणी एक गुर एको शब्द विचार कह के तुहानू मोशन भी करना, पर उस गल कहण दी बैक दे विच लुकिया है भी एक तो बिना जिहड़े होर ग्रंथ ने वह नहीं तुसी पढ़ सकते। ते मैं आप जी नूं बेनती करा, अज जिहड़ा संपूर्णता दिवस है, अज जिहड़ा संपूर्णता दिवस है, ठीक है, पिछे संस्कृत दे विचों बचन गुरमुखां ने लिख दिता है, ये एक गुरबाणी इशारा मातक, ये बिल्कुल ठीक है, संपूर्ण है। पर गुरु ग्रंथ साहब दे विचों तुहानूं किते भी लफ्ज नहीं मिलेगा भी दमदमा साहब जी धरती दे उत्ते गुरु ग्रंथ साहब जी की संपूर्णता हुई। तुहानूं दूजे ग्रंथां विच जाना पैणा। मैं कल पढ़ रहा सी भाई वीर सिंह जी की पुस्तक, उहदे विच सारे हवाले दिते हुए, उहदे विच पंथ प्रकाश का भी जिक्र हुंदा, जिहदे स्पष्ट तौर पर 9 महीने 9 दिन 9 घड़ियां का जिक्र है। उहनां दी जिहड़ी तवारीख गुरु खालसा, उहदे विच भी उन्होंने जिक्र किया। होर ग्रंथ बंसावली नामा केसर सिंह शिबर का सारे जिक्र कर रहे हैं गुरु ग्रंथ साहब जी का। ते जदों असीं उन्हां नूं पढ़ांगे ना, कहिंदे उन्हां नूं अग ला दिओ, उन्हां नूं टोए च दब दिओ, वह कित्थों तुहानूं पता लगेगा तुहाडा गुरु ग्रंथ साहिब किवें गुरता मिली है, कित्थों लओगे तुसीं? इह तुसीं आप सोच लो भी किहड़े पासों सन लग रही है। इहदे बारे सुचेत होना बड़ा जरूरी है। और उन्होंने ये उत्ते बड़ा जिक्र किया गुरु ग्रंथ साहब जी की संपूर्णता से गुरु ग्रंथ साहब जी की गुरता गद्दी के उत्ते ज्ञानी ज्ञान सिंह होर ने होर ग्रंथा ने किया। और इतों तक मैं बेनती आप जी ने सांझी करनी चाहना कि जिहड़ी संपूर्णता दमदमा साहब दे विच होई सी थोड़ा जिहा बैक विचों लै ली भी वह गुरु गोबिंद सिंह जी ने अपनी अध्यात्मक शक्ति नाल एक ओंकार तो लैके 18-10-20 तक बाणी अपने कंठ तो उचारी सी भावें कि उदों ग्रंथ मौजूद सन किन्ने उहदा थोड़ा जिहा जिक्र करदे आ क्योंकि बाणी पिछों आई है बाणी गुरु नानक साहब जी ने उच्चारण की वह पोथी गुरु अंगद देव जी ने दिती जिनी बाणी सी भगतों की इकट्ठी दे दी गुरु अंगद देव जी ने अपने सलोक उच्चारण किए जड़े वह विच ला दिते गुरु अमरदास जी ने अपनी बाणी विच ला दिती गुरु रामदास जी की ला दिती बाणी विच ते जदों गुरु अर्जन देव पातशाह जी का समा आया उन्होंने वो तुसी इतिहास जानते हो जिहड़ा पहला प्रकाश हुणे हो के हटिया वह पहला प्रकाश है। मैं जिक्र करते हैं मैनूं पता लगा सी भी कुछ लोग सोशल मीडिया से बड़ा रौला पा रहे हैं भी ये किवें हो गया भई पहला प्रकाश पहला तो संपूर्णता बाद विच वह बेनती करनी चाहुंदा हुण गल ते वे भाई तुसीं आप पढ़िया करो इन्हां बंदियां दी रोटी जे जिहड़े तुहानूं रोज़ पढ़ाउंदे ने इन्हों जानना ही तां है जे इहो जिहियां गल्लां भई दिवाली पहला सी जी बंदी छोड़ बाद विच सी अज गुरु नानक देव का जन्म नहीं अज मांगी का मेला नहीं इन्होंने इत्थों रोटी कमाउणी हुंदी है तुसीं इन्हां गल्लां नूं जां ते मन लो जां आप पढ़ो। पहला प्रकाश सी इह मैं गल थोड़ी जी कह दिया क्योंकि बड़ा कहिंदे सिंघ भी बड़े लोग इस तरह भिड़ रहे ने आपस विच पहला प्रकाश होया ईसवी की गल कर रही है बिक्रमी तां लग गए उह ते पता नहीं लगना किसे नूं हौली हौली समझ आएगी बिक्रमी पहला प्रकाश होया सी उहदे विच नौवें पातशाह की बाणी नहीं सी अजे पंज गुरु साहिब की बाणी सी ते भगतां की बाणी सी 15 की 11 भट्टां की गुरसिखां की बाणी सी उह गुरु अर्जन देव जी ने सन 1604 विच प्रकाश किया। समा लंघिया नौवें पातशाह ने जिहड़ी बाणी उचारण की शब्द ते सलोक उह गुरु कलगीधर पातशाह जदों सारे जंगां युद्धां तों वेले हो के आनंदपुर साहब छड के साहिबजादे शहीद हो गए मुकतसर साहब की जंग हो गई उहदे तों बाद आप जी दमदमा साहब आए ये दमदमा साहब वह थां सी जिथे पहला गुरु तेग बहादुर साहब जी भी 9 महीने रहे सन वाहगुरु 9 दिन रहे सन जदों तुसीं अज भी तख्त साहब ते जाओ ना उहदे नाल जांदिआं सज्जे पासे गुरु तेग बहादुर साहब जी का गुरुद्वारा 9 दिन उत्थे विराजे सन महाराज ने उत्थे डेरा लाया ते जिहड़ा साडा इतिहास है वह कहिंदा वी महाराज ने खाली समा वेख के यह सोचिया कि आपां गुरु ग्रंथ साहब जी दे विच बाणी गुरु तेग बहादुर साहब जी की चढ़ाईए। अच्छा जिहड़ा सरूप प्रकाश होया सी हरिमंदर साहब दे विच उदों उह धीरमल दे कोल सी ते धीरमल गुरु घर दे खिलाफ सी उह सरूप जिहड़ा जिहड़ा गुरु अर्जन देव जी ने लिखाया सी सरूपां दी उहदे तों उतारा बड़िआं ने कीता भाई बन्नोवाल वाली बीड़ सी पर उहनां विच थोड़ा थोड़ा फर्क पै गया सारीआं बीड़ां दे विच महाराज चाहुंदे सी भी मूल बीड़ जिहड़ी लिखी गई है उहदे तों उतारा करिए कौतक सी गुरु दा महाराज ने सिंह भेजे उन्हें जवाब देता कहिंदे जे गुरु है तो अपने कंठ तो उजार लवे महाराज ने शायद कला खेडी सी भुलेखा कढ़न वास्ते। अज कई कहिंदे ने गुरु गोबिंद सिंह नूं टाइम नहीं लगा बाणी उचारन दा कोई उहनां किहड़ा बाणी उचारी किहड़े अपने नाल ना तोलीए गुरु नूं सानूं तो यह नहीं याद रहिंदा राती रोटी कदों दा खाधी सी ते तोलने सी अपने नाल गुरु नूं सानूं तो पता नहीं लगता किधर जाना किधर नहीं जाना। गुरु साहब ने जदों बीड ना मिली भावें के ये भी विचार विद्वान सज्जन देंदे भी बीड़ां उदों है सन बिल्कुल है सन बीड़ां इहदे विच कोई शक नहीं पर उहनां बीड़ां दे विच वाद घाट किते है सी। हुण एक गल होर होगी भी जे तुसीं गुरु हो ते बाणी आप उचार लो कहिंदे महाराज ने इत्थे दमदमा साहब बड़ा सोहना थां तैयार करा के तंबू लवाया अमृत वेले महाराज दिन चढ़े तक ਬਾਣੀ ਉਚਾਰਦੇ ਸਨ ਕਰੀਬ ਕਰੀਬ ਪੰਜ ਅੰਗ, ਕਿਉਂਕਿ ਨੌ ਮਹੀਨੇ ਤੇ ਨੌ ਦਿਨ ਲੱਗੇ ਸਨ। ਔਰ ਸਾਰੀ ਬਾਣੀ ਆਪਣੇ ਅਨੁਭਵ ਵਿੱਚੋਂ ਕੰਠ ਤੋਂ ਰਸਨਾ ਤੋਂ ਆਪ ਉਚਾਰਦੇ ਸਨ। ਹੁਣ ਆਪ ਜੀ ਕਹੋਗੇ ਵੀ ਫਿਰ ਗ੍ਰੰਥ ਪਹਿਲਾਂ ਮੌਜੂਦ ਸਨ ਉੱਥੋਂ ਲਿਆ, ਇਹਨੂੰ ਜਿਹਨੂੰ ਅੱਜ ਦੇ ਲੋਕ ਬਹੁਤਾ ਪ੍ਰਮਾਣਿਕ ਮੰਨਦੇ ਨੇ, ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼, ਉਹ ਇਹ ਗੱਲ ਸਾਫ਼ ਲਿਖਦੇ ਨੇ ਕਿ ਕਲਗੀਧਰ ਸਵਾਮੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਆਪਣੀ ਆਤਮਕ ਸ਼ਕਤੀ ਨਾਲ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ ਸਾਰੀ ਬਾਣੀ ਉਹਨਾਂ ਨੇ ਆਪਣੇ ਕੰਠ ਤੋਂ ਮੂੰਹ ਜ਼ਬਾਨੀ ਉਚਾਰਨ ਕੀਤੀ ਅਤੇ ਭਾਈ ਸਾਹਿਬ ਭਾਈ ਮਣੀ ਸਿੰਘ ਹੋਰਾਂ ਨੇ ਲਿਖੀ ਅਤੇ ਬਾਬਾ ਦੀਪ ਸਿੰਘ ਜੀ ਨਾਲ ਸ਼ਾਹੀ ਅਤੇ ਕਲਮਾਂ ਦਾ ਸਹਿਯੋਗ ਕਰਦੇ ਰਹੇ। ਨੌ ਮਹੀਨੇ ਜਿਹੜੀ ਬਾਣੀ ਸਵੇਰੇ ਉਚਾਰਦੇ ਸਨ ਸ਼ਾਮ ਨੂੰ ਉਹਦੇ ਅਰਥ ਕਰ ਦਿੰਦੇ ਸੀ ਮਹਾਰਾਜ ਸਰਸਰੀ ਅਰਥ, ਉੱਥੇ 48 ਸਿੰਘ ਸੁਣਨ ਵਾਲੇ ਸੀ। ਹੁਣ ਕਲਗੀਧਰ ਦੀ ਰਸਨਾ ਹੋਵੇ ਅਤੇ ਉਹਦੇ ਤੋਂ ਵਿਆਖਿਆ ਹੋਵੇ ਤੇ ਫਿਰ ਰੰਗ ਕਿਉਂ ਨਾ ਲੱਗੇ। ਕਹਿੰਦੇ ਨੇ ਵੀ ਉਹ ਸਾਰੇ ਸਿੰਘ ਨੌ ਮਹੀਨਿਆਂ ਦੇ ਵਿੱਚ ਸੁਣਦਿਆਂ ਸੁਣਦਿਆਂ ਬਦੇ ਮੁਕਤ ਹੋ ਗਏ। ਬਦੇ ਮੁਕਤ ਕੀ ਹੁੰਦਾ ਹੈ? ਚਲੋ ਅਸੀਂ ਆਪਣੀਆਂ ਗੱਲਾਂ ਕਰ ਦਈਏ, ਕਿਸੇ ਨੂੰ ਪਤਾ ਨਾ ਲੱਗੇ ਜਾਂ ਪੁੱਛ ਲੈ ਉਹਦੀ ਵੱਖਰੀ ਗੱਲ ਹੈ। ਅੱਜ ਕੱਲ੍ਹ ਤੇ ਤਾੜੀਆਂ ਵੱਜਦੀਆਂ ਇਹਨਾਂ ਗੱਲਾਂ 'ਤੇ, ਅਵਸਥਾ ਵੀ ਕੋਈ ਹੁੰਦੀ ਹੈ, ਬਦੇ ਮੁਕਤ ਵੀ ਹੁੰਦਾ। ਇਹ ਸਾਰਾ ਇਹਨਾਂ ਖਲਾਰਾ ਪਾ ਦਿੱਤਾ ਲੋਕਾਂ ਨੇ। ਪਰ ਆਪਾਂ ਆਪਣੀ ਗੱਲ ਕਰੀਏ, ਜਿਹੜੀ ਗੱਲ ਗੁਰੂ ਘਰ ਵਿੱਚ ਹੋਈ ਹੈ, ਅੱਜ ਹੋ ਰਹੀ ਹੈ, ਅੱਗੋਂ ਤੋਂ ਹੋਵੇਗੀ, ਬਦੇ ਮੁਕਤ ਦੇਹ ਦੇ ਪ੍ਰਭਾਵ ਤੋਂ ਉੱਚੇ ਉੱਠ ਜਾਣਾ, ਮੁਕਤ ਹੋ ਜਾਣਾ, ਦੁਨੀਆਂ ਦੀ ਪਰਵਾਹ ਨਾ ਰਹਿਣੀ। ਮਹਾਰਾਜ ਨੇ ਨੌ ਮਹੀਨੇ ਨੌ ਦਿਨਾਂ ਦੇ ਵਿੱਚ ਇਹ ਸੰਪੂਰਨਤਾ ਕਰਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਇਹਦੀ ਕਥਾ ਕੀਤੀ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਵੇਖੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਿਰ ਝੁਕਦਾ। ਅਸੀਂ ਤਾਂ ਅੱਜ ਕਹਿੰਦੇ ਹਾਂ ਨਾ, ਸਾਡੇ ਵਰਗੇ ਮਨੁੱਖ ਸਨ, ਜਿਸ ਪਿਓ ਦੇ ਚਾਰ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਦੋ ਸ਼ਹੀਦ ਹੋਏ ਹੋਣ ਤੇ ਵਡੇਰੀ ਮਾਂ ਸ਼ਹੀਦ ਹੋਈ ਹੋਵੇ ਤੇ ਕਿਲਾ ਛੱਡਿਆ ਹੋਵੇ ਤੇ ਉਹ ਪਰਤ ਕੇ ਆ ਕੇ ਏਡਾ ਵੱਡਾ ਸਾਹਿਤ ਦਾ ਕੰਮ ਕਰੇ, ਲਿਖਾਈ ਦਾ ਕੰਮ ਕਰਾਏ ਤੇ ਉਹ ਵੀ ਮੂੰਹ ਜ਼ਬਾਨੀ, ਤੁਸੀਂ ਸੋਚੋ ਅੰਦਰ ਕਿੰਨੀ ਕੁ ਵੱਡੀ ਬੇਪਰਵਾਹੀ ਹੋਵੇਗੀ। ਬੰਦੇ ਦਾ 100 ਰੁਪਈਆ ਗੁਆਚਿਆ ਨਾ ਬਾਹਰ, ਇੱਥੇ ਆ ਕੇ ਕਥਾ ਭੁੱਲ ਜਾਂਦੀ, ਧਿਆਨ ਉਹਦੇ ਵਿੱਚ ਜਾਂਦਾ ਵਾਰ ਵਾਰ। ਇਸ ਲਈ ਅਸੀਂ ਮਾਨ ਨਾਲ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਪਿਓ ਜਿਹੜਾ ਉਹਨੇ ਇਕੱਲਾ ਲਿਖਿਆ ਨਹੀਂ ਸੀ ਵੀ ਬਾਦਸ਼ਾਹ, ਭਾਈ ਨੰਦ ਲਾਲ ਸਾਹਿਬ ਨੇ ਬਾਦਸ਼ਾਹ ਸੀ, ਦਰਵੇਸ਼ ਵੀ ਸੀ, ਦੋਵੇਂ ਗੱਲਾਂ ਸਨ। ਤਾਂ ਉੱਥੇ ਸੰਪੂਰਨਤਾ ਹੋਈ, ਅੱਜ ਸੰਪੂਰਨਤਾ ਦਿਵਸ ਹੈ। ਔਰ ਸਤਿਗੁਰੂ ਜੀ ਦੇ ਗੁਣ ਤਾਂ ਗਾਏ ਨਹੀਂ ਜਾ ਸਕਦੇ, ਬਾਣੀ ਵਿੱਚ ਇੰਨੀ ਮਹਾਨਤਾ ਹੈ। ਔਰ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ ਬਚਨ ਕਰਦੇ ਨੇ, ਆਓ ਵਿਚਾਰ ਕਰੀਏ। ਸ਼ੁਰੂ ਤੋਂ ਫਿਰ ਇੱਕ ਵਾਰੀ ਆਰੰਭ ਤੋਂ ਪੜੋ ਜੀ।
ਹਰ ਜਨ ਰਾਮ ਨਾਮ ਗੁਣ ਗਾਵੇ।
ਹਰੀ ਦਾ ਜਨ, ਉਹਦਾ ਇੱਕੋ ਹੀ ਸੁਭਾਅ ਪੈ ਜਾਂਦਾ ਪੱਕਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵਾਹਿਗੁਰੂ ਦੀ ਇਬਾਦਤ ਤੋਂ ਬਿਨਾਂ ਬਾਕੀ ਚੀਜ਼ਾਂ ਸਿਰਫ ਇੱਥੋਂ ਦਾ ਗੁਜਰਾਨ ਹੈ। ਮੇਰੇ ਨਾਲ ਨਿਭਣ ਵਾਲਾ, ਮੇਰੇ ਕੋਲ ਰਹਿਣ ਵਾਲਾ ਸਿਰਫ ਉਹਦੇ ਗੁਣ ਗਾਉਣੇ ਨੇ, ਤੇ ਗੁਣ ਗਾਉਣੇ ਸਭ ਤੋਂ ਜ਼ਿਆਦਾ ਬਾਣੀ ਦੇ ਵਿੱਚ ਨੇ, ਵਿਸ਼ੇਸ਼ਤਾ ਹੈ। ਔਰ ਇੱਕ ਮੈਂ ਬੇਨਤੀ ਵਿੱਚ ਕਰਾਂਗਾ ਵੀ ਜਿੱਥੇ ਜਿੱਥੇ ਵੀ ਪ੍ਰਕਾਸ਼ ਜੇ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ, ਪ੍ਰਕਾਸ਼ ਤਾਂ ਕਰੋ ਜੇ ਪਹਿਰਾ ਦੇਣਾ, ਤੇ ਨਹੀਂ ਤੇ ਪ੍ਰਕਾਸ਼ ਨਾ ਕਰੋ। ਗੁਰਦੁਆਰੇ ਅਸੀਂ ਬਣਾਈ ਜਾਂਦੇ ਹਾਂ 5-5, 6-6 ਪਿੰਡਾਂ ਦੇ ਵਿੱਚ, ਮੇਰੇ ਖਿਆਲ ਵਿੱਚ ਪ੍ਰਕਾਸ਼ ਹੋਣਾ ਹੀ ਉੱਥੇ ਚਾਹੀਦਾ। ਜਿੱਥੇ ਘੱਟੋ ਘੱਟ 7 ਸਿੰਘਾਂ ਦਾ ਸਟਾਫ ਹੋਵੇ, ਉਹਦੇ ਤੋਂ ਘੱਟ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਇੱਕ ਰਾਗੀ ਜਥਾ, ਇੱਕ ਹੈੱਡ ਗ੍ਰੰਥੀ, ਇੱਕ ਮੀਤ ਗ੍ਰੰਥੀ ਤੇ 2 ਸੇਵਾਦਾਰ, ਤੇ ਗੁਰੂ ਸਾਹਿਬ ਦਾ ਪਹਿਰਾ ਹੋਵੇ 8 ਪਹਿਰ ਦਾ। ਜੇ ਪ੍ਰਕਾਸ਼ ਕਰਨਾ ਤਾਂ ਇੱਕ ਕਰ ਲਓ, 10 ਜ਼ਰੂਰ ਕਰਨੇ ਨੇ ਗੁਰਦੁਆਰਿਆਂ ਦੇ ਵਿੱਚ। ਇਹ ਧਿਆਨ ਰੱਖਣ ਦੀ ਬੜੀ ਲੋੜ ਹੈ। ਪਰ ਅਸੀਂ ਇਹ ਵੇਸ ਲਏ ਹਾਂ, ਉੱਤੋਂ ਸਾਡੇ ਪ੍ਰਚਾਰਕ ਦੱਸੀ ਜਾਂਦੇ ਨੇ, ਉਹ ਇਹ ਤਾਂ ਇੱਕ ਇਕੱਲੀ ਸਟੇਟਮੈਂਟ ਹੈ, ਪਰਿਭਾਸ਼ਾ ਹੈ, ਇਹਦੀ ਪੂਜਾ ਕਦੇ ਲਈ ਕਰਨੀ ਤੁਸੀਂ? ਪੂਜਾ ਤਾਂ ਹੀ ਮਹਾਰਾਜ ਨੇ ਲਾਈ ਸੀ ਵੀ ਗੁਰੂ ਸਾਹਿਬ ਦੀ ਸੁਰੱਖਿਆ ਜਿਹੜੀ ਹੈ ਉਹ ਬਰਕਰਾਰ ਰਹੇਗੀ। ਇੱਟ ਲਿਆਈਆਂ ਕਿਉਂ ਆਈਆਂ ਨੇ? ਇਹ ਸ਼ਰਮਨਾਕ ਚੀਜ਼ਾਂ ਕਿਉਂ ਵਰਤੀਆਂ ਨੇ ਸਾਡੇ ਵਿੱਚ, ਜਿਹਦਾ ਸਿੱਖ ਜ਼ਿਕਰ ਵੀ ਨਹੀਂ ਕਰ ਸਕਦਾ ਏਡੀ ਵੱਡੀ ਗਿਣਤੀ ਵਿੱਚ? ਇਹ ਤਾਂ ਹੀ ਹੈ ਸਾਡਾ ਪ੍ਰਚਾਰ ਸੁਣ ਸੁਣ ਕੇ ਵੀ ਕੋਈ ਨਹੀਂ ਇਹ ਤਾਂ ਹੋਰ ਬਥੇਰੇ ਨੇ 1500 ਦਾ ਹੋਰ ਲੈ ਲਾਂਗੇ। ਉਹ ਜੇ ਇਹਨੂੰ ਰੱਬ ਸਮਝਦੇ ਤੇ ਆਪੇ ਝੁਕਦੇ ਉੱਥੇ ਸ਼ਰਧਾ ਹੁੰਦੀ ਤੇ ਉੱਤੋਂ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਇਹਦਾ ਕੋਈ ਖਿਆਲ ਨਹੀਂ ਕੀਤਾ ਵੀ ਜਿਹੜਾ ਝੋਨੇ ਦੇ ਵਿੱਚ ਨਦੀਨ ਉੱਗੇ ਉਹਨੂੰ ਨਾਲੋਂ ਨਾਲ ਕੱਢਦੇ ਰਹਿਣਾ ਚਾਹੀਦਾ। ਜਿੱਦਣ ਇਹਨਾਂ ਇਹ ਨਦੀਨ ਦੀਆਂ ਜੜ੍ਹਾਂ ਲੱਗ ਜਾਂਦੀਆਂ ਨੇ ਫਿਰ ਇਹ ਕੱਢਣੇ ਔਖੇ ਹੋ ਜਾਂਦੇ ਨੇ। ਇਹ ਨਦੀਨ ਨਾਲੋਂ ਨਾਲ ਨਿਕਲਣਾ ਚਾਹੀਦਾ ਹੈ। ਫਿਰ ਵੱਡੇ ਬੂਟੇ ਹੋ ਗਏ ਨਾ ਪੱਟਣੇ ਔਖੇ ਨੇ, ਫਿਰ ਬੂਟਾ ਪੱਟੀਏ ਨਾਲ ਝੋਨਾ ਵੀ ਹਿੱਲਦਾ ਹੈ। ਸੋ ਇਹ ਸਾਧ ਸੰਗਤ ਜੀ ਹਰੀ ਦਾ ਜਨ ਜਿਹੜਾ ਉਹਦਾ ਸੁਭਾਅ ਪੱਕਾ ਹੋ ਜਾਂਦਾ ਹੈ, ਉਹ ਸਦਾ ਹੀ ਉਹਦੀ ਇਬਾਦਤ ਗੁਣ ਗਾਉਂਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਉਹ ਜਦੋਂ ਗੁਣ ਗਾਉਂਦਾ ਤੇ ਕੁਦਰਤੀ ਤੌਰ ਤੇ ਆਪਾਂ ਸੰਸਾਰ ਵਿੱਚ ਰਹਿੰਦੇ ਹਾਂ, ਸਾਡੇ ਕੋਈ ਨਾ ਕੋਈ ਵਿਰੋਧੀ ਵੀ ਹੁੰਦੇ। ਜਦੋਂ ਉਹ ਉਚਾਈ ਤੇ ਜਾਂਦਾ ਹੈ ਜਾਂ ਬੇਪਰਵਾਹ ਹੁੰਦਾ ਹੈ, ਆਲੇ ਦੁਆਲੇ ਨਿੰਦਿਆ ਹੋਣੀ ਸੁਭਾਵਕ ਹੀ ਹੈ। ਉਹਦੇ ਬਾਰੇ ਮਾੜਾ ਚੰਗਾ ਬੋਲਣ ਵਾਲੇ ਜ਼ਰੂਰ ਆਲੇ ਦੁਆਲੇ ਹੋਣਗੇ, ਨਾਲੇ ਉਹ ਤੇ ਉਹਦਾ ਟੈਸਟ ਹੈ। ਜਿੰਨਾ ਧਾਰਮਿਕ ਜਿਹੜਾ ਉਹ ਬੰਦਾ ਇਬਾਦਤ ਕਰ ਰਿਹਾ, ਜਿੰਨਾ ਉਹਦਾ ਵਿਰੋਧ ਹੋਵੇਗਾ ਦੁਨੀਆਂ ਦੇ ਵਿੱਚ, ਉਹਨਾਂ ਉਹਦਾ ਟੈਸਟ ਜ਼ਿਆਦਾ ਹੋਵੇਗਾ ਔਰ ਆਪਣੇ ਕੰਮ ਵਿੱਚ ਛੇਤੀ ਕਾਬਜਾਬ ਹੋਵੇਗਾ। ਪਰ ਮਹਾਰਾਜ ਦੱਸਦੇ ਨੇ, ਅੱਜ ਉਪਦੇਸ਼ ਕਰਦੇ ਨੇ ਗੁਰੂ ਰਾਮਦਾਸ ਜੀ ਵੀ ਜੇ ਕੋਈ ਐਸੇ ਗੁਰਮੁਖ ਦੀ ਨਿੰਦਿਆ ਕਰੇ ਤਾਂ
ਆਪਣਾ ਗੁਣ ਨਾ ਗਵਾਵੇ।
ਆਪਣਾ ਗੁਣ, ਗੁਣ ਮੈਨੇ ਸੁਭਾਅ, ਉਹਦਾ ਜਿਹੜਾ ਟਿਕਿਆ ਹੋਇਆ ਆਪਣਾ ਸੁਭਾਅ ਹੈ, ਆਪਣਾ ਉਪਕਾਰ ਕਰਨ ਦਾ ਸੁਭਾਅ ਹੈ। ਗੁਣ ਦੇ ਅਰਥ ਪਰ ਉਪਕਾਰ ਵੀ ਨੇ। ਉਹਦਾ ਜਿਹੜਾ ਉਪਕਾਰ ਕਰਨ ਵਾਲਾ ਸੁਭਾਅ ਹੈ ਉਹਨੂੰ ਗਵਾਏ ਨਾ, ਆਪਣੇ ਅੰਦਰ ਦੀ ਸ਼ਾਂਤੀ ਨੂੰ ਭੰਗ ਨਾ ਕਰੇ, ਆਪਣੇ ਟਿਕਾ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖੇ। ਆਰਾਮ ਦੇ ਕੇ ਫਰਮਾਉਂਦੇ ਹਨ,
ਜੋ ਕਿਛ ਕਰੇ ਸੋ ਆਪੇ ਸੁਆਮੀ,
ਕਿਉਂਕਿ ਉਹਦੇ ਅੰਦਰ ਐਸਾ ਇੱਕ ਗਿਆਨ ਪ੍ਰਕਾਸ਼ਿਤ ਹੁੰਦਾ ਹੈ ਜਿੱਥੋਂ ਉਹਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਸਾਰੇ ਥਾਵਾਂ ਤੇ ਵਰਤ ਕੇ ਤੇ ਖਾਸ ਕਰਕੇ ਉਹਦੇ ਜੀਵਨ ਵਿੱਚ ਅਕਾਲ ਪੁਰਖ ਆਪ ਹੀ ਸਭ ਕੁਝ ਵਰਤ ਰਿਹਾ ਹੈ।
ਅਰੇ ਆਪੇ ਕਾਰ ਕਮਾਵੇ,
ਉਸ ਗੁਰਮੁਖ ਦੇ ਰਾਹੀਂ ਜਿਹੜਾ ਇਸ ਅਵਸਥਾ ਵਿੱਚ ਚਲਾ ਗਿਆ, ਅਕਾਲ ਪੁਰਖ ਆਪ ਹੀ ਆਪਣੀ ਕਾਰ ਕਰਾਉਂਦਾ ਹੈ, ਆਪਣਾ ਕੰਮ ਆਪ ਹੀ ਕਰਦਾ ਹੈ।
ਅਰੇ ਆਪੇ ਹੀ ਮਤ ਦੇਵੇ ਸੁਆਮੀ,
ਔਰ ਆਪ ਹੀ ਉਹ ਗੁਰਮੁਖ ਨੂੰ ਮਤ ਦਿੰਦਾ ਹੈ, ਆਪ ਹੀ ਉਹਦੇ ਅੰਦਰ ਵਰਤਦਾ ਹੈ, ਆਪ ਹੀ ਉਹਦੇ ਅੰਦਰ ਸਾਰਾ ਗਿਆਨ ਪ੍ਰਗਟ ਕਰਦਾ ਹੈ, ਉਵੇਂ ਦੀ ਮਤ ਪ੍ਰਦਾਨ ਕਰਦਾ ਹੈ।
ਹਰੇ ਆਪੇ ਬੋਲ ਬੁਲਾਵੇ,
ਐਸੇ ਬਖਸ਼ੇ ਹੋਏ ਗੁਰਮੁਖ ਜੀਵੜੇ ਦੇ ਰਾਹੀਂ ਉਹਨੂੰ ਆਪ ਬੁਲਾਉਣ ਵਾਲਾ ਪਰਮਾਤਮਾ ਹੀ ਹੈ, ਆਪ ਹੀ ਉਹਦੀ ਰਸਨਾ ਤੇ ਬਹਿ ਕੇ ਬੋਲਦਾ ਹੈ, ਆਪ ਹੀ ਉਹਨੂੰ ਮਤ ਦਿੰਦਾ ਤੇ ਆਪ ਹੀ ਧੀਰਜ ਦਿੰਦਾ ਹੈ।
ਅਰੇ ਆਪੇ ਪੰਜ ਤਤ ਵਿਸਥਾਰਾ,
ਉਸ ਨੂੰ ਪਤਾ ਲੱਗ ਜਾਂਦਾ ਕਿ ਅੰਦਰ ਤ੍ਰੈ ਗੁਣਾ ਅਤੀਤ ਕਿਵੇਂ ਹੋਣਾ। ਤ੍ਰੈ ਗੁਣਾ ਹੁਣ ਟਾਈਮ ਨੀ, ਮੈਂ ਇਹਦੇ ਅਰਥ ਨਹੀਂ ਕਰ ਸਕਦਾ। ਤਿੰਨਾਂ ਗੁਣਾ ਤੋਂ ਪਾਰ ਕਿਵੇਂ ਜਾਣਾ, ਚੌਥੀ ਅਵਸਥਾ ਵਿੱਚ ਕਿਵੇਂ ਜਾਣਾ। ਉਹ ਪੰਜ ਤੱਤਾਂ ਦਾ ਜਿਹੜਾ ਵਿਸਤਾਰ ਹੈ ਨਾ ਸਾਡਾ, ਜਲ ਅਗਨੀ ਜਿਹੜਾ, ਹਵਾ ਪਾਣੀ ਆਕਾਸ਼, ਇਹਦੇ ਜਿਹੜੇ ਵਿਸ਼ੇ ਨੇ ਰਸ ਰੂਪ ਗੰਧ ਸ਼ਬਦ ਤੇ ਸਪਰਸ਼, ਇਹ ਇਹਨਾਂ ਦਾ ਆਪਸੀ ਜੋੜ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਇਹ ਪੰਜ ਤੱਤਾਂ ਦਾ ਖਿਲਾਰਾ ਮਨ ਨੂੰ ਭਟਕਾਉਂਦਾ ਹੈ।
ਵਿੱਚ ਧਾਤੂ ਪੰਜ ਆਪ ਪਾਵੇ,
ਇਹ ਪੰਜ ਧਾਤੂਆਂ, ਪੰਜ ਤਰ੍ਹਾਂ ਦੀ ਧਾਤੂ ਮੈਨੇ ਧੋਣਾ ਭੱਜਣਾ, ਜਿਹਦੇ ਰਾਹੀਂ ਮਨ ਦੌੜਦਾ ਹੈ, ਪੰਜ ਜਿਹੜੇ ਇਹ ਵਿਸ਼ੇ ਨੇ ਸਰੀਰ ਦੇ।
ਜਨ ਨਾਨਕ ਸਤਿਗੁਰ ਮੇਲੇ ਆਪੇ,
ਔਰ ਜਦੋਂ ਇਸ ਤਰ੍ਹਾਂ ਦਾ ਪਿਆਰ ਅੰਦਰ ਜਾਗ ਪੈਂਦਾ ਹੈ, ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਕਿ ਉਹ ਸਦਾ ਆਨੰਦ ਠੰਡ ਵਿੱਚ ਟਿਕਾ ਵਿੱਚ ਰਹਿੰਦਾ ਹੈ, ਤਾਂ ਗਰੀਬ ਨਿਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਨਾਨਕ ਪਾਤਸ਼ਾਹ ਦੇ ਸਰੂਪ ਦੇ ਵਿੱਚ ਫਰਮਾਨ ਕਰਦੇ ਹਨ ਕਿ ਸਤਿਗੁਰੂ ਟੁੱਟ ਕੇ ਆਪ ਹੀ ਉਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ।
ਹਰੇ ਆਪੇ ਝਗਰ ਚੁਕਾਵੇ,
ਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਅੰਦਰੋਂ ਤੇ ਬਾਹਰੋਂ ਝਗੜੇ ਦੋ ਤਰ੍ਹਾਂ ਦੇ ਨੇ, ਬਾਹਰਲੇ ਝਗੜੇ ਤੇ ਇੱਕ ਮਨ ਦੇ ਵਿੱਚ ਕਲੇਸ਼ ਜਿਹੜਾ ਸਾਡੇ ਪਿਆ ਰਹਿੰਦਾ। अंदर दी खिचा तान ते बाहर दी खिचा तान उहदे विच रहिंदिआं ही उहनूं इस ढंग नाल मुक्त करदा है कि उह इस संसार विच रहिंदिआं होइआं शब्द नाल जुड़ के अपने जीवन नूं सफल कर लैंदा है। सो साध संगत जी, सतगुरु जी दे प्रकाश, सतगुरु जी दे संपूर्णता दिवस दी आप समूह संगत नूं बहुत बहुत वधाई होवे। सारी संगत दा, गुरमुख प्यारियां दा बहुत बहुत धन्नवाद। सत्कार योग सिंह साहब, ज्ञानी जगतार सिंह जी, मुख ग्रंथी श्री दरबार साहब, उन्हां दा धन्नवाद। उन्हां याद कीता मैं अवेसला सी थोड़ा जिहा, तां सतगुरु इसे तरह चरणा दे नाल जोड़ी रखण अरदास करियो। आओ अखीरलियां पंक्तियां पढ़ के समाप्ति करिए।
हर आपे पंच तत् बिस्थारा, विच धातु पंच आप पावे, जन नानक सतगुर मिले आपे, हर आपे झगर चुकावे। वाहिगुरु जी का खालसा, वाहिगुरु जी की फतेह।